21 ਫਰਵਰੀ ਦਿਨ ਮੰਗਲਵਾਰ ਤੇ ਪੇਸ਼ ਨੇ ਅੱਜ ਦੀਆਂ ਚੋਣਵੀਆਂ ਖਬਰਾਂ। ਤੁਰਕੀ ਵਿੱਚ ਇੱਕ ਹੋਰ ਵੱਡੇ ਭੂਚਾਲ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 'ਚ ਵਾਧਾ। ਤਸਮਾਨੀਆ ਦੀ ਹਿਲਕ੍ਰਿਸਟ ਜੰਪਿੰਗ ਕੈਸਲ ਤ੍ਰਾਸਦੀ ਦੀ ਜਾਂਚ ਵਿੱਚ ਦੇਰੀ ਅਤੇ ਜਲਦ ਹੀ ਖੇਡੀ ਜਾਵੇਗੀ ਆਸਟ੍ਰੇਲੀਆ ਤੇ ਇੰਗਲੈਂਡ ਵਿਚਕਾਰ ਫੁੱਟਬਾਲ ਦੇ ਦੋਸਤਾਨਾ ਮੈਚਾਂ ਦੀ ਲੜੀ। SBS ਪੰਜਾਬੀ ਤੋਂ ਮੈਂ ਸੁਮੀਤ ਕੌਰ ਤੇ ਹੁਣ ਖਬਰਾਂ ਵਿਸਥਾਰ ਨਾਲ। ਤੁਰਕੀ ਸੀਰੀਆ ਸਰਹੱਦ ਨੇੜੇ ਇੱਕ ਹੋਰ ਵੱਡੇ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 6 ਹੋ ਗਈ ਹੈ। 6.4 ਦੀ ਤੀਬਰਤਾ ਵਾਲੇ ਭੂਚਾਲ ਦਾ ਕੇਂਦਰ ਦੱਖਣੀ ਤੁਰਕੀ ਦੇ ਸ਼ਹਿਰ ਅੰਤਾਕਿਆ ਦੇ ਨੇੜੇ ਸੀ। ਜ਼ਿਕਰਯੋਗ ਹੈ ਕਿ ਇਹ ਝਟਕਾ 7.8 ਤੀਬਰਤਾ ਦੇ ਭੂਚਾਲ ਤੋਂ 2 ਹਫ਼ਤੇ ਬਾਅਦ ਆਇਆ ਹੈ, ਜਿਸ ਵਿੱਚ 47,000 ਲੋਕ ਮਾਰੇ ਗਏ ਸਨ। ਤੁਰਕੀ ਦੇ ਰਾਸ਼ਟਰਪਤੀ ਦਾ ਕਹਿਣਾ ਹੈ ਕਿ ਭੂਚਾਲ ਪ੍ਰਭਾਵਿਤ 11 ਸੂਬਿਆਂ ਵਿੱਚ ਲਗਭਗ 2,00,000 ਅਪਾਰਟਮੈਂਟਾਂ ਦੀ ਉਸਾਰੀ ਅਗਲੇ ਮਹੀਨੇ ਸ਼ੁਰੂ ਹੋ ਜਾਵੇਗੀ। ਅੱਜ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਮੇਤ 20 ਸੀਨੀਅਰ ਸਰਕਾਰੀ ਮੰਤਰੀ ਪੱਛਮੀ ਆਸਟ੍ਰੇਲੀਆ ਵਿੱਚ ਫੈਡਰਲ ਕੈਬਨਿਟ ਦੀ ਪਹਿਲੀ ਮੀਟਿੰਗ ਕਰਨ ਲਈ ਰਾਜ ਵਿੱਚ ਪਹੁੰਚੇ। ਐਲਬਨੀਜ਼ੀ ਸਰਕਾਰ ਦੁਆਰਾ ਕੈਨਬਰਾ ਤੋਂ ਬਾਹਰ ਨਿਯਮਿਤ ਤੌਰ 'ਤੇ ਗੱਲਬਾਤ ਕਰਨ ਦੇ ਚੋਣ ਵਾਅਦੇ ਦੇ ਹਿੱਸੇ ਵਜੋਂ ਇਹ ਮੀਟਿੰਗ ਅੱਜ ਦੁਪਹਿਰ ਪੋਰਟ ਹੈਡਲੈਂਡ ਵਿਖੇ ਹੋਈ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਅੱਜ ਸਵੇਰੇ ਪਿਲਬਾਰਾ ਦੇ ਆਦਿਵਾਸੀ ਨੇਤਾਵਾਂ ਨਾਲ ਵੀ ਮੁਲਾਕਾਤ ਕੀਤੀ ਹੈ, ਜਿੱਥੇ ਉਨ੍ਹਾਂ ਅਨੁਸਾਰ ਰਿਹਾਇਸ਼ ਸਮੇਤ ਸਕੂਲ ਧਾਰਨ ਦਰਾਂ ਦੇ ਮੁੱਦਿਆਂ 'ਤੇ ਗੱਲਬਾਤ ਕੀਤੀ ਗਈ। ਐਲਬਨੀਜ਼ੀ ਦਾ ਕਹਿਣਾ ਹੈ ਕਿ ਬਜ਼ੁਰਗਾਂ ਨੇ ਸੰਵਿਧਾਨਕ ਮਾਨਤਾ ਅਤੇ ਸੰਸਦ ਦੀ ਆਵਾਜ਼ 'ਤੇ ਜਨਮਤ ਸੰਗ੍ਰਹਿ ਲਈ ਵੀ ਸਮਰਥਨ ਪ੍ਰਗਟ ਕੀਤਾ।
And this was an opportunity to listen to them, but a structural body, a voice to Parliament, which is enshrined, will ensure that over a long term we can deal with issues that, frankly, we've tried otherwise for 122 years now since Federation.
Amo. ਆਸਟ੍ਰੇਲੀਆ ਦਾ ਊਰਜਾ ਬਾਜ਼ਾਰ ਆਪਰੇਟਰ ਚੇਤਾਵਨੀ ਦੇ ਰਿਹਾ ਹੈ ਕਿ ਅਗਲੇ ਦਹਾਕੇ ਦੌਰਾਨ ਨਵੇਂ ਨਿਵੇਸ਼ਾਂ ਤੋਂ ਬਿਨਾਂ ਦੇਸ਼ ਦੇ ਬਿਜਲੀ ਗ੍ਰਿਡ ਦੀ ਭਰੋਸੇਯੋਗਤਾ ਅਨਿਸ਼ਚਿਤ ਹੈ। ਆਪਣੇ ਨਵੀਨਤਮ ਰਾਸ਼ਟਰੀ ਬਿਜਲੀ ਮਾਰਕੀਟ ਅਪਡੇਟ ਵਿੱਚ ਏਮੋ ਦਾ ਕਹਿਣਾ ਹੈ ਕਿ ਗ੍ਰਿਡ ਵਿੱਚ ਸਮੇਂ ਸਿਰ ਨਿਵੇਸ਼ ਦੀ ਲੋੜ ਹੈ, ਕਿਉਂਕਿ ਆਸਟ੍ਰੇਲੀਆ ਕੋਲੇ ਨਾਲ ਚੱਲਣ ਵਾਲੇ ਉਤਪਾਦਨ 'ਤੇ ਆਪਣੀ ਰਵਾਇਤੀ ਨਿਰਭਰਤਾ ਨੂੰ ਖਤਮ ਕਰ ਰਿਹਾ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਮਾਰਕੀਟ ਦੀ ਸਮਰੱਥਾ ਦੇ ਕੁੱਲ 13% ਕੋਲੇ ਨਾਲ ਚੱਲਣ ਵਾਲੇ 5 ਪਾਵਰ ਸਟੇਸ਼ਨਾਂ ਦੇ ਬੰਦ ਹੋਣ ਦੀ ਉਮੀਦ ਹੈ। ਇਹ ਆਸਟ੍ਰੇਲੀਆ ਇੰਸਟੀਚਿਊਟ ਦੀ ਥਿੰਕ ਟੈਂਕ ਦੀ ਰਿਪੋਰਟ ਵਜੋਂ ਆਇਆ ਹੈ ਕਿ 2018 ਤੋਂ ਨਵਿਆਣਯੋਗ ਊਰਜਾ ਉਤਪਾਦਨ ਵਿੱਚ ਨਿਵੇਸ਼ ਅੱਧਾ ਰਹਿ ਜਾਵੇਗਾ। ਇੱਕ ਨਵੀਂ ਖੋਜ ਨੇ ਪਾਇਆ ਹੈ ਕਿ ਸੋਸ਼ਲ ਮੀਡੀਆ 'ਤੇ ਨੌਜਵਾਨਾਂ ਲਈ ਹਾਨੀਕਾਰਕ ਅਤੇ ਗੈਰ ਸਿਹਤਮੰਦ ਉਤਪਾਦਾਂ ਦੀ ਮਾਰਕੀਟਿੰਗ ਕਰਨ ਵਾਲੇ ਇਸ਼ਤਿਹਾਰ ਇਸ ਸਮੇਂ ਸਭ ਤੋਂ ਉੱਚੀ ਦਰ 'ਤੇ ਹਨ। ਕੁਈਨਜ਼ਲੈਂਡ ਯੂਨੀਵਰਸਿਟੀ ਅਤੇ ਮੋਨਾਸ਼ ਯੂਨੀਵਰਸਿਟੀ ਦੁਆਰਾ ਕੀਤੀ ਗਈ ਖੋਜ ਵਿੱਚ ਪਾਇਆ ਗਿਆ ਹੈ ਕਿ 16-25 ਸਾਲ ਦੇ ਨੌਜਵਾਨਾਂ ਦੀ ਫੇਸਬੁੱਕ ਅਤੇ ਇੰਸਟਾਗ੍ਰਾਮ ਫੀਡ ਜੂਏ, ਐਲਕੋਹਲ ਅਤੇ ਜੰਕ ਫੂਡ ਦੇ ਇਸ਼ਤਿਹਾਰਾਂ ਦੁਆਰਾ ਹਾਵੀ ਹਨ। ਖੋਜਕਰਤਾਵਾਂ ਦਾ ਕਹਿਣਾ ਹੈ ਕਿ ਇਸ਼ਤਿਹਾਰਬਾਜ਼ੀ ਅਤੇ ਵਿਵਹਾਰ ਵਿਚਕਾਰ ਸਿੱਧੇ ਸੰਬੰਧ ਹਨ, ਅਤੇ ਉਹਨਾਂ ਦਾ ਅਧਿਐਨ ਦਰਸਾਉਂਦਾ ਹੈ ਕਿ ਸੋਸ਼ਲ ਮੀਡੀਆ ਕੰਪਨੀਆਂ ਜਾਣਬੁੱਝ ਕੇ ਨੌਜਵਾਨਾਂ ਨੂੰ ਨਿਸ਼ਾਨਾ ਬਣਾ ਰਹੀਆਂ ਹਨ। ਸੁਤੰਤਰ ACT ਸੈਨੇਟਰ ਡੇਵਿਡ ਪੈਕੌਕ ਫੈਡਰਲ ਸਰਕਾਰ 'ਤੇ ਸੋਸ਼ਲ ਮੀਡੀਆ ਵਿਗਿਆਪਨ ਦੇ ਕਾਨੂੰਨਾਂ ਵਿੱਚ ਤੁਰੰਤ ਸੁਧਾਰ ਕਰਨ ਲਈ ਦਬਾਅ ਪਾ ਰਹੇ ਹਨ।
Clearly, advertising to children is something that people want tackled, I think particularly when it comes to children being exposed to gambling and alcohol advertising. We know that it's happening, and the report released today shows just the extent of it. 90% of teenagers on Facebook and Instagram being exposed to alcohol and junk food advertising.
ਤਸਮਾਨੀਆ ਦੀ ਜੰਪਿੰਗ ਕੈਸਲ ਦੁਰਘਟਨਾ ਵਿੱਚ 6 ਬੱਚਿਆਂ ਦੀ ਮੌਤ ਦੀ ਜਾਂਚ ਵਿੱਚ ਮੁੱਖ ਦਸਤਾਵੇਜ਼ਾਂ ਦੀ ਰੁਕਾਵਟਾਂ ਕਾਰਨ ਦੇਰੀ ਹੋ ਗਈ ਹੈ। ਦਸੰਬਰ 2021 ਵਿੱਚ ਸਾਲ ਦੇ ਅੰਤ ਦੇ ਜਸ਼ਨਾਂ ਵਿੱਚ ਵਾਪਰੀ ਜੰਪਿੰਗ ਕੈਸਲ ਦੁਰਘਟਨਾ ਵਿੱਚ ਹਿਲਕ੍ਰਿਸਟ ਪ੍ਰਾਇਮਰੀ ਸਕੂਲ ਦੇ ਬੱਚੇ ਸਦੀਵੀ ਵਿਛੋੜਾ ਦੇ ਗਏ ਸਨ। ਹਾਦਸਾ ਉਦੋਂ ਵਾਪਰਿਆ ਜਦੋਂ ਹਵਾ ਦੇ ਇੱਕ ਝੱਖੜ ਨੇ ਕੈਸਲ ਨੂੰ ਹਵਾ 'ਚ ਚੁੱਕ ਕੇ ਮਾਰਿਆ। ਇੱਕ ਪ੍ਰਸ਼ਾਸਕੀ ਸੁਣਵਾਈ ਵਿੱਚ ਇਹ ਸੁਣਿਆ ਗਿਆ ਹੈ ਕਿ ਰਾਜ ਦਾ ਸੁਰੱਖਿਆ ਰੈਗੂਲੇਟਰ ਵਰਕ ਸੇਫ ਆਪਣੀ ਜਾਂਚ ਤੋਂ ਮਹੱਤਵਪੂਰਨ ਸਮੱਗਰੀ ਨੂੰ ਸੌਂਪਣ ਤੋਂ ਇਨਕਾਰ ਕਰ ਰਿਹਾ ਹੈ, ਜਿਸ ਵਿੱਚ ਮਾਹਿਰਾਂ ਦੀਆਂ ਰਿਪੋਰਟਾਂ ਵੀ ਸ਼ਾਮਲ ਹਨ। ਉੱਧਰ ਵਰਕਸੇਫ ਦੇ ਵਕੀਲਾਂ ਦਾ ਕਹਿਣਾ ਹੈ ਕਿ ਰੈਗੂਲੇਟਰ ਅਪਰਾਧਿਕ ਦੋਸ਼ਾਂ ਦੀ ਸੰਭਾਵਨਾ ਦਾ ਪਿੱਛਾ ਕਰ ਰਿਹਾ ਹੈ ਅਤੇ ਦਸਤਾਵੇਜ਼ ਸੌਂਪਣ ਨਾਲ ਇਸ ਦੀ ਜਾਂਚ ਪੱਖਪਾਤ ਹੋ ਸਕਦੀ ਹੈ। ਫਿਲਹਾਲ ਜਾਂਚ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ, ਜਦੋਂ ਕਿ ਕੋਰੋਨਰ ਨੂੰ ਦਸਤਾਵੇਜ਼ ਪ੍ਰਦਾਨ ਕੀਤੇ ਜਾਣਗੇ ਜਾਂ ਨਹੀਂ ਇਸ ਬਾਰੇ ਸੁਪਰੀਮ ਕੋਰਟ ਵਿੱਚ ਸੁਣਵਾਈ ਅਪ੍ਰੈਲ ਵਿੱਚ ਹੋਵੇਗੀ। ਸੰਯੁਕਤ ਰਾਸ਼ਟਰ ਦੇ ਟੌਰਚਰ ਪ੍ਰੀਵੈਂਸ਼ਨ ਪੈਨਲ ਨੇ ਦੇਸ਼ ਦੀਆਂ ਕੁਝ ਨਜ਼ਰਬੰਦੀ ਸੁਵਿਧਾਵਾਂ ਤੱਕ ਪਹੁੰਚ ਪ੍ਰਾਪਤ ਕਰਨ ਵਿੱਚ ਲਗਾਤਾਰ ਮੁਸ਼ਕਲਾਂ ਦਾ ਹਵਾਲਾ ਦਿੰਦੇ ਹੋਏ ਆਸਟ੍ਰੇਲੀਆ ਦਾ ਦੌਰਾ ਰੱਦ ਕਰ ਦਿੱਤਾ ਹੈ। ਤਸ਼ੱਦਦ ਦੀ ਰੋਕਥਾਮ ਬਾਰੇ ਸੰਯੁਕਤ ਰਾਸ਼ਟਰ ਦੀ ਸਬ ਕਮੇਟੀ ਦਾ ਕਹਿਣਾ ਹੈ ਕਿ ਉਹ ਦੌਰੇ ਨੂੰ ਅੱਗੇ ਨਹੀਂ ਵਧਾ ਸਕਦੀ ਕਿਉਂਕਿ ਨਿਊ ਸਾਊਥ ਵੇਲਜ਼ ਅਤੇ ਕੁਈਨਜ਼ਲੈਂਡ ਵਿੱਚ ਸਹੂਲਤਾਂ ਤੱਕ ਪਹੁੰਚ ਕਰਨ ਦੀਆਂ ਇਸ ਦੀਆਂ ਬੇਨਤੀਆਂ ਪੂਰੀਆਂ ਨਹੀਂ ਹੋਈਆਂ ਸਨ। ਮੁਲਾਕਾਤਾਂ ਉਹਨਾਂ ਲੋੜੀਂਦੇ ਉਪਾਵਾਂ ਦਾ ਹਿੱਸਾ ਹਨ ਜਦੋਂ ਆਸਟ੍ਰੇਲੀਆ ਨੇ 2017 ਵਿੱਚ ਤਸ਼ੱਦਦ ਅਤੇ ਹੋਰ ਬੇਰਹਿਮ ਅਣਮਨੁੱਖੀ ਜਾਂ ਅਪਮਾਨਜਨਕ ਵਿਵਹਾਰ ਜਾਂ ਸਜ਼ਾ, ਜਿਸਨੂੰ ਓਪਕੈਟ ਵਜੋਂ ਜਾਣਿਆ ਜਾਂਦਾ ਹੈ, ਦੇ ਵਿਰੋਧ ਕਨਵੈਨਸ਼ਨ ਲਈ ਵਿਕਲਪਿਕ ਪ੍ਰੋਟੋਕੋਲ ਦੀ ਪੁਸ਼ਟੀ ਕੀਤੀ ਸੀ। ਆਸਟ੍ਰੇਲੀਆ ਦੇ ਮਨੁੱਖੀ ਅਧਿਕਾਰ ਕਮਿਸ਼ਨਰ ਲੋਰੇਨ ਫਿਨਲੇ ਦਾ ਕਹਿਣਾ ਹੈ ਕਿ ਇਹ ਦੌਰਾ ਰੱਦ ਕਰਨਾ ਆਸਟ੍ਰੇਲੀਆ ਲਈ ਇੱਕ ਹਲੂਣਾ ਹੈ।
Since 2007, the UNSPT has made over 80 visits to more than 60 different countries, and Australia, unfortunately, is now one of only two countries where those visits have had to be terminated. So it sends a terrible message, not only in terms of failure to comply with OPCAT, which is a really important human rights treaty, but also has broader implications in terms of undermining Australia's international reputation when it comes to human rights and really damaging our credibility on the world stage.
ਆਸਟ੍ਰੇਲੀਆਈ ਅਟਾਰਨੀ ਜਨਰਲ ਮਾਰਕ ਗ੍ਰਿਫਸ ਦੇ ਬੁਲਾਰੇ ਨੇ ਕਿਹਾ ਕਿ ਸਰਕਾਰ ਨੂੰ ਉਪ ਕਮੇਟੀ ਦੇ ਫੈਸਲੇ 'ਤੇ ਡੂੰਘਾ ਅਫਸੋਸ ਹੈ। ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਨੂੰ ਛੱਡ ਕੇ ਰਵਾਂਡਾ ਇਕਲੌਤਾ ਦੂਜਾ ਦੇਸ਼ ਹੈ ਜਿੱਥੇ UN ਨੇ ਆਪਣੇ ਨਿਰੀਖਣਾਂ ਨੂੰ ਖਤਮ ਕੀਤਾ ਹੈ। ਨਿਊਜ਼ੀਲੈਂਡ ਦੇ ਨਵੇਂ ਨੇਤਾ ਕ੍ਰਿਸ ਹਿਪਕਿਨਸ ਨੇ ਪ੍ਰਧਾਨ ਮੰਤਰੀ ਦੇ ਤੌਰ 'ਤੇ ਦੇਸ਼ ਦੀ ਸੰਸਦ ਨੂੰ ਪਹਿਲਾ ਭਾਵਕ ਅਤੇ ਰੌਚਕ ਭਾਸ਼ਣ ਦਿੱਤਾ। ਮਿਸਟਰ ਹਿਪਕਿਨਸ ਨੇ ਫਰਵਰੀ ਵਿੱਚ ਜੈਸਿੰਡਾ ਆਰਡਨ ਦੀ ਪ੍ਰਧਾਨ ਮੰਤਰੀ ਵਜੋਂ ਥਾਂ ਸੰਭਾਲੀ ਸੀ ਅਤੇ ਹਿਪਕਿਨਸ ਦੇ PM ਬਣਨ ਦੇ ਥੋੜੇ ਸਮੇਂ ਵਿੱਚ ਹੀ ਦੇਸ਼ ਨੇ ਦੋ ਵੱਡੀਆਂ ਕੁਦਰਤੀ ਆਫਤਾਂ ਦਾ ਸਾਹਮਣਾ ਕੀਤਾ ਹੈ। ਸ਼੍ਰੀ ਹਿਪਕਿਨਸ ਨੇ ਆਪਣੇ ਭਾਸ਼ਣ ਦੇ ਬਹੁਤੇ ਹਿੱਸੇ ਨੂੰ ਜਲਵਾਯੂ ਤਬਦੀਲੀ ਨਾਲ ਜੋੜ ਕੇ ਗੈਬਰੀਅਲ ਸਾਈਕਲੋਨ ਅਤੇ ਆਕਲੈਂਡ ਦੇ ਹੜ੍ਹ ਪੀੜਤਾਂ ਨੂੰ ਸਮਰਪਿਤ ਕੀਤਾ। ਉਹਨਾਂ ਸੰਸਦ 'ਚ ਕਿਹਾ ਕਿ ਨਿਊਜ਼ੀਲੈਂਡ ਦੇ ਇਤਿਹਾਸ ਵਿੱਚ ਅਜਿਹੀਆਂ ਬੇਮਿਸਾਲ ਘਟਨਾਵਾਂ ਹਨ ਜਿਨ੍ਹਾਂ ਵਿੱਚ ਮਲਟੀ-ਬਿਲੀਅਨ ਡਾਲਰ ਦਾ ਕਲੀਨਅਪ ਬਿੱਲ ਲੱਗਿਆ ਹੈ।
2023 has the potential to be a very difficult year for many Kiwis, and many of our families and businesses and our communities will be under an enormous amount of pressure. But we will get through this. Kiwis are resourceful and we are determined. And I know that once again we'll tap into our collective strength and our spirit in the weeks and months ahead to come back even stronger. We will do whatever it takes to recover.
ਤੇ ਹੁਣ ਸਮਾਂ ਹੋ ਗਿਆ ਹੈ ਅੱਜ ਦੀ ਖੇਡ ਖਬਰ ਦਾ। ਫੁੱਟਬਾਲ ਵਿੱਚ ਆਸਟ੍ਰੇਲੀਆ ਇਸ ਸਾਲ ਦੇ ਅੰਤ ਵਿੱਚ ਇੰਗਲੈਂਡ ਨਾਲ ਦੋਸਤਾਨਾ ਮੈਚਾਂ ਦੀ ਲੜੀ ਖੇਡੇਗਾ, ਜਿਸ ਵਿੱਚ ਪੁਰਸ਼ ਅਤੇ ਮਹਿਲਾ ਦੋਵੇਂ ਟੀਮਾਂ ਸ਼ਾਮਲ ਹੋਣਗੀਆਂ। ਸੌਕਰ ਆਸਟ੍ਰੇਲੀਆ ਨੇ ਪੁਸ਼ਟੀ ਕੀਤੀ ਹੈ ਕਿ ਅਪ੍ਰੈਲ ਵਿੱਚ ਬ੍ਰੈਂਟਫੋਰਡ ਵਿਖੇ ਆਸਟ੍ਰੇਲੀਆ ਦੀ ਮਹਿਲਾ ਟੀਮ ਮਾਟਲਦਾਸ ਲਾਇਨਸਿਸ ਨਾਲ ਮੁਕਾਬਲਾ ਕਰੇਗੀ, ਜਦੋਂ ਕਿ ਪੁਰਸ਼ਾਂ ਦੀ ਟੀਮ ਸੌਕਰੋਸ ਅਕਤੂਬਰ ਵਿੱਚ ਵੈਂਬਲੇ ਵਿਖੇ ਇੰਗਲੈਂਡ ਨਾਲ ਭਿੜੇਗੀ। ਤੇ ਹੁਣ ਸਮਾਂ ਹੋ ਗਿਆ ਹੈ ਮੁਦਰਾ ਦੀਆਂ ਦਰਾਂ ਜਾਣਨ ਦਾ। ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਭਾਰਤ ਦੇ 56.91 ਰੁਪਏ, ਪਾਕਿਸਤਾਨ ਦੇ 179.11 ਰੁਪਏ ਤੇ ਅਮਰੀਕਾ ਦੇ 68 ਸੈਂਟ ਤੇ ਦਰਜ ਕੀਤੀ ਗਈ ਹੈ। ਤੇ ਸਮਾਂ ਹੋ ਗਿਆ ਹੈ ਮੌਸਮ ਦਾ ਹਾਲ ਜਾਣਨ ਦਾ। ਪਰਥ ਵਿੱਚ ਧੁੱਪ ਰਹੇਗੀ, ਤਾਪਮਾਨ 29 ਡਿਗਰੀ। ਐਡੀਲੇਡ ਤੇ ਮੈਲਬਨ ਵਿੱਚ ਵੀ ਧੁੱਪ, ਐਡੀਲੇਡ ਦਾ ਤਾਪਮਾਨ ਵੱਧੋ ਵੱਧ 38 ਡਿਗਰੀ ਅਤੇ ਮੈਲਬਨ ਦਾ ਤਾਪਮਾਨ 29 ਡਿਗਰੀ। ਹੌਬਾਰਟ ਵਿੱਚ ਬੱਦਲਾਂ ਦਾ ਅਨੁਮਾਨ, ਤਾਪਮਾਨ 22 ਡਿਗਰੀ। ਕੈਨਬਰਾ ਵਿੱਚ ਬੱਦਲਵਾਈ, ਤਾਪਮਾਨ ਵੱਧੋ ਵੱਧ 22 ਡਿਗਰੀ। ਸਿਡਨੀ ਵਿੱਚ ਧੁੱਪ ਰਹੇਗੀ, ਤਾਪਮਾਨ 24 ਡਿਗਰੀ। ਬ੍ਰਿਸਬੇਨ ਅਤੇ ਕੇਨਜ਼ ਵਿੱਚ ਇੱਕਾ ਦੁੱਕਾ ਮੀਂਹ ਦੇ ਛਿੱਟੇ, ਦੋਹਾਂ ਦਾ ਤਾਪਮਾਨ 30 ਡਿਗਰੀ। SBS ਪੰਜਾਬੀ ਤੋਂ ਮੈਂ ਸੁਮੀਤ ਕੌਰ, ਤੇ ਇਸ ਦੇ ਨਾਲ ਹੀ ਖਤਮ ਹੁੰਦਾ ਹੈ ਅੱਜ ਦਾ ਨਿਊਜ਼ ਬੁਲੇਟਿਨ।